ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ।
ਖੁਦਾ ਦਰਸੋ ਆਓ ਸੁਣੋ ਏ ਬਿਆਨ, ਮੇਰੇ ਉੱਤੇ ਰੱਬ ਨੇ ਜੋ ਕੀਤੇ ਅਹਿਸਾਨ। ਖੁਦਾ ਦਰਸੋ ਆਓ ਸੁਣੋ ਏ ਬਿਆਨ, ਮੇਰੇ ਉੱਤੇ ਰੱਬ ਨੇ ਜੋ ਕੀਤੇ ਅਹਿਸਾਨ। ਖੁਦਾ ਦਰਸੋ ਆਓ ਸੁਣੋ ਏ ਬਿਆਨ, ਮੈਂ ਚਿਲਾਇਆ ਮੂੰਹ ਨਾਲ ਰੱਬ ਦੇ ਹਜ਼ੂਰ ਤੇ ਉਹਦੇ ਸਿਤਾਇਸ਼ ਦੇ ਗਾਏ ਜ਼ਬੂਰ। ਮੈਂ ਚਿਲਾਇਆ ਮੂੰਹ ਨਾਲ ਰੱਬ ਦੇ ਹਜ਼ੂਰ ਤੇ ਉਹਦੇ ਸਿਤਾਇਸ਼ ਦੇ ਗਾਏ ਜ਼ਬੂਰ। ਖੁਦਾ ਤਰਸੋ ਆਓ ਸੁਣੋ ਐ ਬਿਆਨ, ਮੇਰੇ ਰੱਬ ਨੇ ਜੋ ਕੀਤੇ ਅਹਿਸਾਨ। ਖੁਦਾ ਦਰਸੋ ਆਓ ਸੁਣੋ ਐ ਬਿਆਨ, ਬਦੀ ਮੇਰੇ ਦਿਲ ਵਿੱਚ ਹੋਵੇ ਜ਼ਰਾ, ਕਦੀ ਵੀ ਨਾ ਮੇਰੀ ਸੁਨੇਗਾ ਖੁਦਾ। ਬਦੀ ਮੇਰੇ ਦਿਲ ਵਿੱਚ ਹੋਵੇ ਜ਼ਰਾ, ਕਦੀ ਵੀ ਨਾ ਮੇਰੀ ਸੁਨੇਗਾ ਖੁਦਾ। ਖੁਦਾ ਦਰਸੋ ਆਓ ਸੁਣੋ ਐ ਬਿਆਨ, ਮੇਰੇ ਉੱਤੇ ਰੱਬ ਨੇ ਜੋ ਕੀਤੇ ਅਹਿਸਾਨ। ਖੁਦਾ ਦਰਸੋ ਸੁਣੀ ਪਰ ਖੁਦਾ ਨੇ ਮੇਰੀ ਬਾਰ ਬਾਰ, ਸੁਣੀ ਧਰ ਕੇ ਕੰਨੋ ਮੇਰੀ ਪੁਕਾਰ। ਸੁਣੀ ਪਰ ਖੁਦਾ ਨੇ ਮੇਰੀ ਬਾਰ ਬਾਰ, ਸੁਣੀ ਧਰ ਕੇ ਕੰਨੋਂ ਮੇਰੀ ਪੁਕਾਰ। ਖੁਦਾ ਦਰਸੋ ਆਓ ਸੁਣੋ ਐ ਬਿਆਨ, ਮੇਰੇ ਉੱਤੇ ਰੱਬ ਨੇ ਜੋ ਕੀਤੇ ਅਹਿਸਾਨ। ਖੁਦਾ ਦਰਸੋ ਆਓ ਸੁਣੋ ਐ ਬਿਆਨ, ਮੁਬਾਰਕ ਖੁਦਾ ਹੈ ਮੁਬਾਰਕ ਖੁਦਾ, ਦੁਆ ਸੁਣ
ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਖਾਨਦਾਨੀ ਤਰਜ਼ੇ ਜ਼ਿੰਦਗੀ ਦਾ ਪ੍ਰੋਗਰਾਮ ਫੈਮਿਲੀ ਲਾਈਫਸਟਾਈਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਦੱਸਾਂਗੀ ਕਿ ਤੁਸੀਂ ਕਿਵੇਂ ਆਪਣੇ ਘਰੇਲੂ ਅਖਰਾਜਾਤ 'ਤੇ ਕਾਬੂ ਪਾ ਸਕਦੇ ਹੋ, ਕਿਉਂਕਿ ਅਜ਼ਾਫੀ ਅਖਰਾਜਾਤ 'ਤੇ ਕਾਬੂ ਪਾ ਕੇ ਹੀ ਅਸੀਂ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਸਾਥੀਓ, ਅਸੀਂ ਅਕਸਰ ਇਹ ਸੋਚਦੇ ਹਾਂ ਕਿ ਘੱਟ ਪੈਸਿਆਂ 'ਚ ਕਿਵੇਂ ਗੁਜ਼ਾਰਾ ਕੀਤਾ ਜਾਏ, ਕਿਉਂਕਿ ਘਰ ਦੇ ਅਖਰਾਜਾਤ 'ਤੇ ਇੰਨੇ ਜ਼ਿਆਦਾ ਨੇ ਕਿ ਇਹਨਾਂ 'ਤੇ ਕਾਬੂ ਪਾਉਣਾ ਮੁਸ਼ਕਲ ਹੈ। ਅਤੇ ਅੱਜ ਕੱਲ੍ਹ ਦੇ ਮਹਿੰਗਾਈ ਦੇ ਦੌਰ 'ਚ ਹਰ ਸ਼ਖਸ ਹੀ ਇਸ ਗੱਲ ਤੋਂ ਪਰੇਸ਼ਾਨ ਹੈ ਕਿ ਉਹ ਕਿਵੇਂ ਆਪਣੇ ਅਖਰਾਜਾਤ ਨੂੰ ਪੂਰਾ ਕਰੇ। ਸਾਥੀਓ, ਇਹ ਗੱਲ ਹਕੀਕਤ ਹੈ ਕਿ ਅਖਰਾਜਾਤ 'ਤੇ ਕਾਬੂ ਪਾਉਣਾ ਮੁਸ਼ਕਲ ਹੈ, ਪਰ ਨਾਮੁਮਕਿਨ ਨਹੀਂ। ਅਸੀਂ ਆਪਣੇ ਅਖਰਾਜਾਤ ਨੂੰ ਕੰਟਰੋਲ ਕਰਕੇ ਹੀ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਸਾਥੀਓ, ਇਹ ਯਾਦ ਰੱਖੋ ਕਿ ਐਸੇ ਹਜ਼ਾਰੋਂ ਖਾਨਦਾਨ ਨੇ ਜਿਹੜੇ ਕਿ ਐਸ਼ੋ ਇਸ਼ਰਤ ਦੀ ਜ਼ਿੰਦਗੀ ਨਹੀਂ ਗੁਜ਼ਾਰਦੇ, ਲੇਕਿਨ ਫਿਰ ਵੀ ਉਹ ਕਾਮਯਾਬ ਨੇ। ਹਿਕਮਤੇ ਅਮਲੀ ਇਹ ਨਹੀਂ ਕਿ ਥੋੜ੍ਹੇ ਪੈਸਿਆਂ ਨਾਲ ਬਹੁਤ ਸਾਰੀਆਂ ਚੀਜ਼ਾਂ ਖਰੀਦ ਲਈਆਂ ਜਾਣ, ਬਲਕਿ ਜ਼ਿਆਦਾ ਅਖਰਾਜਾਤ ਕੀਤੇ ਬਗੈਰ ਵੀ ਅਸੀਂ ਅੱਛੀ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਸਾਥੀਓ, ਅਸੀਂ ਵੇਖਦੇ ਹਾਂ ਕਿ ਇੱਕ ਕਾਰ ਦੇ ਅਮੂਮਨ ਦੋ ਕਿਸਮ ਦੇ ਅਖਰਾਜਾਤ ਹੁੰਦੇ ਨੇ, ਇੱਕ ਵਕਫੇ ਵਕਫੇ ਦੇ ਨਾਲ ਬਾਰ ਬਾਰ ਹੋਣ ਵਾਲੇ ਅਖਰਾਜਾਤ ਤੇ ਇੱਕ ਵਕਤੀ ਅਖਰਾਜਾਤ, ਮਸਲਨ ਖਾਣਾ ਪੀਣਾ, ਸਕੂਲ ਦੀ ਫੀਸ, ਮਕਾਨ ਦਾ ਕਿਰਾਇਆ ਵਗੈਰਾ। ਇਹ ਸਭ ਅਖਰਾਜਾਤ ਵਕਫੇ ਵਕਫੇ ਦੇ ਨਾਲ ਬਾਰ ਬਾਰ ਹੁੰਦੇ ਨੇ, ਜਬਕਿ ਸਕੂਲ ਦੀਆਂ ਕਿਤਾਬਾਂ, ਕਾਪੀਆਂ ਦੇ ਅਖਰਾਜਾਤ, ਦਾਖਲੇ ਦੀ ਫੀਸ, ਖਾਨਦਾਨੀ ਤਕਰੀਬਾਤ, ਸਫ਼ਰ ਤੇ ਤਿੱਬੀ ਅਖਰਾਜਾਤ ਵਕਤੀ ਅਖਰਾਜਾਤ ਨੇ। ਇਹਨਾਂ 'ਚ ਕਦਰੇ ਸਾਂਸ ਲੈਣ ਦਾ ਮੌਕਾ ਮਿਲ ਜਾਂਦਾ ਹੈ। ਪਰ ਹਕੀਕਤ ਇਹ ਵੇ ਕਿ ਅੱਜ ਕੱਲ੍ਹ ਦੀ ਮਾਡਰਨ ਫੈਮਿਲੀ ਸਿਰਫ ਰੋਟੀ, ਕੱਪੜੇ ਤੇ ਮਕਾਨ ਦੇ ਬਜਟ ਵਾਲੀ ਫੈਮਿਲੀ ਨਹੀਂ ਰਹਿ ਗਈ। ਸਿਰ ਛੁਪਾਉਣ ਦੇ ਲਈ ਜਗ੍ਹਾ ਹੋਣਾ ਸਿਰਫ ਕਮਰੇ ਹੀ ਨਹੀਂ ਰਹੇ, ਬਲਕਿ ਇਹਨਾਂ ਕਮਰਿਆਂ 'ਚ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ, ਐਟਮਸ ਤੇ ਖਿਦਮਾਤ ਨੇ ਜਿਹੜੀਆਂ ਕਿ ਮਕਾਨ ਨੂੰ ਆਰਾਮਦੇਹ ਤੇ ਪੁਰਸਕੂਨ ਘਰ 'ਚ ਤਬਦੀਲ ਕਰ ਦਿੰਦੀਆਂ ਨੇ। ਪਰ ਸਾਥੀਓ, ਇਹ ਯਾਦ ਰੱਖੋ ਕਿ ਅਗਰ ਤੁਹਾਡੀ ਮਾਲੀ ਹਾਲਤ ਬਹੁਤ ਅੱਛੀ ਹੈ ਤੇ ਫਿਰ ਤੁਸੀਂ ਇਹਨਾਂ ਚੀਜ਼ਾਂ ਦਾ ਵਾਫਰ ਇਸਤੇਮਾਲ ਕਰੋ, ਪਰ ਅਗਰ ਤੁਹਾਡੀ ਇਕਤਸਾਦੀ ਹਾਲਤ ਠੀਕ ਨਹੀਂ ਤੇ ਫਿਰ ਆਪਣੇ ਅਖਰਾਜਾਤ ਤੇ ਜ਼ਰੂਰ ਕਾਬੂ ਪਾਉਣਾ ਸਿੱਖੋ। ਯਾਦ ਰੱਖੋ ਕਿ ਇਨਸਾਨ ਛੋਟੇ ਘਰ 'ਚ ਵੀ ਜ਼ਿੰਦਗੀ ਗੁਜ਼ਾਰ ਸਕਦਾ ਹੈ। ਛੋਟੇ ਘਰ ਦਾ ਇੱਕ ਫਾਇਦਾ ਤੇ ਇਹ ਹੁੰਦਾ ਹੈ ਕਿ ਸਭ ਬੱਚੇ ਆਪਣੇ ਆਪਣੇ ਕਮਰਿਆਂ 'ਚ ਗਾਇਬ ਨਹੀਂ ਹੋ ਜਾਂਦੇ ਤੇ ਵਾਲਿਦੈਨ ਤੋਂ ਅਲੱਗ ਥਲੱਗ ਨਹੀਂ ਰਹਿੰਦੇ, ਬਲਕਿ ਇਸ ਤਰ੍ਹਾਂ ਦੀ ਤਬਦੀਲੀ ਇੱਕ ਅੱਛਾ ਮਾਹੌਲ ਫਰਾਹਮ ਕਰਦੀ ਹੈ। ਘਰ ਦੇ ਸਾਰੇ ਅਫਰਾਦ ਇੱਕ ਦੂਸਰੇ ਦੇ ਨਾਲ ਰਹਿੰਦੇ ਨੇ ਤੇ ਉਹਨਾਂ ਦੀ ਜ਼ਿਹਨੀ ਹਮਆਹੰਗੀ ਵੀ ਵੱਧਦੀ ਹੈ। ਇਸ ਤਰ੍ਹਾਂ ਬੱਚੇ ਵੱਡੇ ਹੋ ਕੇ ਵੀ ਬਾਹਮੀ ਤਰਬੀਅਤ 'ਚ ਕਾਇਮ ਰਹਿੰਦੇ ਨੇ। ਸਾਥੀਓ, ਕਦੇ ਕਦਾਰ ਅਸੀਂ ਇਹ ਸੋਚਦੇ ਹਾਂ ਕਿ ਸਾਨੂੰ ਦੁਨੀਆ ਦੀ ਹਰ ਚੀਜ਼ ਦੀ ਜ਼ਰੂਰਤ ਹੈ, ਲੇਕਿਨ ਹਕੀਕਤ 'ਚ ਇਸ ਤਰ੍ਹਾਂ ਹੁੰਦਾ ਨਹੀਂ। ਨਾ ਤੇ ਸਾਡੇ ਬੱਚਿਆਂ ਨੂੰ ਹਰ ਨਵੇਂ ਖਿਡੌਣੇ ਦੀ ਜ਼ਰੂਰਤ ਹੁੰਦੀ ਹੈ ਤੇ ਨਾ ਹੀ ਹਰ ਉਸ ਚੀਜ਼ ਦੀ ਜਿਹੜੀ ਕਿ ਉਹ ਵੇਖਦੇ ਨੇ। ਸਾਨੂੰ ਖੁਦ ਵੀ ਨਾ ਤੇ ਆਏ ਦਿਨ ਅੱਛੇ ਤੋਂ ਅੱਛੇ ਲਿਬਾਸ ਦੀ ਜ਼ਰੂਰਤ ਹੁੰਦੀ ਹੈ ਤੇ ਨਾ ਹੀ ਵੱਡੇ ਕਾਰ 'ਚ ਰਹਿਣ ਦੀ ਤੇ ਨਾ ਹੀ ਸਮੁੰਦਰ ਪਾਰ ਛੁੱਟੀਆਂ ਗੁਜ਼ਾਰਨ ਦੀ। ਸਾਥੀਓ, ਯਾਦ ਰੱਖੋ ਕਿ ਅੜੋਸ ਪੜੋਸ ਦਾ ਮੁਕਾਬਲਾ ਕਰਨਾ ਮਾਲੀ ਤੌਰ ਤੇ ਤਬਾਹਕੂ ਨੇ। ਇਸ ਨੁਕਸਾਨ ਦੇ ਜ਼ਿਹਨੀ ਰਵੱਈਏ ਦਾ ਬਿਹਤਰੀਨ ਇਲਾਜ ਹਕੀਕਤ ਪਸੰਦਾਨਾ ਜ਼ਿੰਦਗੀ ਗੁਜ਼ਾਰਨਾ ਹੈ। ਅਗਰ ਤੁਸੀਂ ਇਹ ਸੋਚੋਗੇ ਕਿ ਸਾਡੇ ਪੜੋਸੀ ਦੇ ਕਾਰ 'ਚ ਫਲਾਂ ਚੀਜ਼ ਮੌਜੂਦ ਹੈ, ਸੋ ਅਸੀਂ ਵੀ ਉਹ ਚੀਜ਼ ਲੈਣੀ ਹੈ, ਤੇ ਇਸ ਤਰ੍ਹਾਂ ਦੀ ਫਜ਼ੂਲ ਖਰਚੀ ਨਾਲ ਤੁਹਾਡਾ ਬਜਟ ਯਕੀਨਨ ਆਊਟ ਹੋ ਜਾਏਗਾ। ਸੋ ਸਾਥੀਓ, ਦੂਸਰਿਆਂ ਦੀਆਂ ਚੀਜ਼ਾਂ ਵੇਖ ਕੇ ਇਹ ਮਤ ਸੋਚੋ ਕਿ ਸਾਡੇ ਕੋਲ ਉਹ ਚੀਜ਼ ਕਿਉਂ ਨਹੀਂ। ਜਿਸ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਉਹੀ ਖਰੀਦੋ ਤੇ ਉਹਨੂੰ ਇਸਤੇਮਾਲ ਕਰੋ, ਤਾਂ ਕਿ ਤੁਹਾਡਾ ਬਜਟ ਵੀ ਖਰਾਬ ਨਾ ਹੋਏ ਤੇ ਤੁਸੀਂ ਇੱਕ ਅੱਛੀ ਜ਼ਿੰਦਗੀ ਵੀ ਗੁਜ਼ਾਰ ਸਕੋ। ਸਾਥੀਓ, ਅਸੀਂ ਵੇਖਦੇ ਹਾਂ ਕਿ ਕੁਝ ਲੋਕਾਂ ਨੂੰ ਬਾਰ ਬਾਰ ਮਾਰਕੀਟ ਜਾਣ ਦਾ ਬਹੁਤ ਸ਼ੌਕ ਹੁੰਦਾ ਹੈ ਤੇ ਖਾਸ ਤੌਰ ਤੇ ਖਵਾਤੀਨ ਤੇ ਸ਼ੋਪਿੰਗ ਦੀਆਂ ਸ਼ਦਾਈ ਹੁੰਦੀਆਂ ਨੇ। ਹਰ ਰੋਜ਼ ਉਹ ਮਾਰਕੀਟ ਜਾਣਾ ਪਸੰਦ ਕਰਦੀਆਂ ਨੇ। ਪਰ ਸਾਥੀਓ, ਯਾਦ ਰੱਖੋ ਕਿ ਤੁਸੀਂ ਜਿੰਨੀ ਵਾਰੀ ਵੀ ਮਾਰਕੀਟ ਜਾਓਗੇ ਓਨੀ ਵਾਰੀ ਹੀ ਤੁਸੀਂ ਬਹਿਕ ਜਾਓਗੇ ਤੇ ਆਪਣੇ ਬਜਟ ਤੋਂ ਜ਼ਿਆਦਾ ਖਰਚ ਕਰ ਲਵੋਗੇ। ਸੋ ਕੋਸ਼ਿਸ਼ ਕਰੋ ਕਿ ਜਦੋਂ ਮਾਰਕੀਟ ਜਾਣਾ ਹਕੀਕਤ 'ਚ ਜ਼ਰੂਰੀ ਹੋਏ ਉਸ ਵੇਲੇ ਹੀ ਜਾਓ ਤੇ ਹਰ ਉਹ ਚੀਜ਼ ਇੱਕ ਦਫਾ ਹੀ ਲੈ ਲਵੋ ਜਿੰਦੀ ਕਿ ਤੁਹਾਨੂੰ ਜ਼ਰੂਰਤ ਹੈ, ਕਿਉਂਕਿ ਬਾਰ ਬਾਰ ਮਾਰਕੀਟ ਜਾਣ ਨਾਲ ਤੁਸੀਂ ਆਪਣੇ ਬਜਟ ਤੇ ਕਾਬੂ ਨਹੀਂ ਪਾ ਸਕੋਗੇ। ਕਿਫਾਇਤਸ਼ਾਰੀ ਦੇ ਨਾਲ ਹੀ ਤੁਸੀਂ ਆਪਣੇ ਪੈਸੇ ਬਚਾ ਸਕਦੇ ਹੋ। ਤੇ ਸਾਥੀਓ, ਇਹ ਗੱਲ ਹਕੀਕਤ ਹੈ ਕਿ ਜਿਹੜਾ ਸ਼ਖਸ ਥੋੜੇ 'ਚ ਖੁਸ਼ ਨਹੀਂ ਰਹਿੰਦਾ ਉਹ ਜ਼ਿਆਦਾ 'ਚ ਵੀ ਖੁਸ਼ ਨਹੀਂ ਰਹਿ ਸਕਦਾ। ਤੇ ਖੁਦਾਵੰਦ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਇਹ ਦੱਸਦੀ ਹੈ ਕਿ ਇਸ ਦੁਨੀਆ 'ਚ ਅਸੀਂ ਥੋੜੀ ਦੇਰ ਦੇ ਲਈ ਹੀ ਹਾਂ ਤੇ ਇਸ ਦੁਨੀਆ 'ਚ ਸਿਰਫ ਇੱਕ ਦਫ਼ਾ ਹੀ ਅਸੀਂ ਆਉਂਦੇ ਹਾਂ। ਜਦੋਂ ਅਸੀਂ ਇਸ ਦੁਨੀਆ 'ਚ ਹੈਵਾਂ ਤੇ ਜ਼ਿੰਦਗੀ ਦਾ ਭਰਪੂਰ ਫਾਇਦਾ ਉਠਾਈਏ। ਜਿਸ ਕੰਮ ਦੇ ਲਈ ਸਾਡੀ ਬੁਲਾਹਟ ਹੈ ਉਹਦੇ ਲਈ ਨਾ ਤੇ ਦੌਲਤ ਤੇ ਨਾ ਹੀ ਦੁਨਿਆਵੀ ਅਸਰੋ ਰਸੂਖ ਤੇ ਨਾ ਆਲਾ ਮਰਤਬਾ ਤੇ ਨਾ ਹੀ ਆਲਾ ਸਲਾਹੀਅਤ ਦੀ ਜ਼ਰੂਰਤ ਹੈ, ਬਲਕਿ ਇਹਦੇ ਲਈ ਖੁਦ ਇਨਕਾਰ ਰੂਹ ਤੇ ਸਾਬਤ ਕਦਮੀ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਆਪਣਾ ਅਸਰੋ ਰਸੂਖ ਅੱਛਾ ਬਣਾ ਸਕੀਏ। ਸਾਥੀਓ, ਖੁਦਾਵੰਦ ਦੀ ਖਾਦਮਾ ਸਾਨੂੰ ਇਹ ਦੱਸਦੀ ਹੈ ਕਿ ਸਾਨੂੰ ਦੌਲਤ ਤੇ ਦੁਨਿਆਵੀ ਚੀਜ਼ਾਂ ਦੀ ਜ਼ਰੂਰਤ ਨਹੀਂ, ਬਲਕਿ ਸਾਨੂੰ ਸਾਬਤ ਕਦਮੀ ਦੀ ਜ਼ਰੂਰਤ ਹੈ। ਖੁਦਾਵੰਦ ਨੇ ਜੋ ਕੁਝ ਸਾਨੂੰ ਦਿੱਤਾ ਹੈ ਉਹਦੇ 'ਚ ਅਸੀਂ ਖੁਸ਼ ਰਹੀਏ, ਕਿਸੇ ਤੋਂ ਹਸਦ ਨਾ ਕਰੀਏ ਤੇ ਕਿਫਾਇਤਸ਼ਾਰੀ ਨਾਲ ਜ਼ਿੰਦਗੀ ਗੁਜ਼ਾਰਨਾ ਸਿੱਖੀਏ ਤਾਂ ਕਿ ਅਸੀਂ ਆਪਣੇ ਅਜ਼ਾਫੀ ਅਖਰਾਜਾਤ ਤੇ ਕਾਬੂ ਪਾ ਕੇ ਇੱਕ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਸਕੀਏ। ਸੋ ਸਾਥੀਓ, ਮੈਂ ਉਮੀਦ ਕਰਨੀ ਆ ਕਿ ਤੁਹਾਨੂੰ ਅੱਜ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ ਤੇ ਯਕੀਨਨ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਕਿਵੇਂ ਕਿਫਾਇਤਸ਼ਾਰੀ ਦੇ ਨਾਲ ਤੁਸੀਂ ਇੱਕ ਅੱਛੀ ਤੇ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਸਕਦੇ ਹੋ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 0032317679622। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਅੱਜ ਅਸੀਂ ਖੁਦਾਵੰਦ ਦੇ ਕਲਾਮ 'ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਕਿਹੜੇ ਲੋਕ ਆਸਮਾਨ ਦੀ ਬਾਦਸ਼ਾਹੀ ਵਿੱਚ ਜਾਣਗੇ। ਸਾਥੀਓ, ਇਹ ਇੱਕ ਐਸਾ ਸਵਾਲ ਹੈ ਜਿਹੜਾ ਕਿ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਪਾਇਆ ਜਾਂਦਾ ਹੈ। ਜਿਹੜਾ ਖੁਦਾ ਦੀ ਪਾਕ ਮੁਕੱਦਸ ਕਿਤਾਬਾਂ 'ਤੇ ਈਮਾਨ ਰੱਖਦਾ ਹੈ, ਯਕੀਨਨ ਉਹ ਇਸ ਗੱਲ ਨੂੰ ਜਾਣਨਾ ਚਾਹੁੰਦਾ ਹੈ ਕਿ ਕਿਹੜੇ ਲੋਕ ਆਸਮਾਨ ਦੀ ਬਾਦਸ਼ਾਹੀ ਵਿੱਚ ਦਾਖਲ ਹੋਣਗੇ। ਸਾਥੀਓ, ਮੈਨੂੰ ਉਮੀਦ ਹੈ ਕਿ ਅਸੀਂ ਸਾਰੇ ਇਸ ਗੱਲ ਨੂੰ ਜਾਣਨਾ ਚਾਹੁੰਦੇ ਹਾਂ ਕਿ ਕਿਹੜੇ ਲੋਕ ਆਸਮਾਨ ਦੀ ਬਾਦਸ਼ਾਹੀ ਵਿੱਚ ਦਾਖਲ ਹੋਣਗੇ ਅਤੇ ਅਸੀਂ ਵੀ ਕਿਵੇਂ ਆਸਮਾਨ ਦੀ ਬਾਦਸ਼ਾਹੀ ਵਿੱਚ ਜਾ ਸਕਦੇ ਹਾਂ। ਸਾਥੀਓ, ਆ ਗੱਲ ਯਾਦ ਰੱਖੋ ਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਆਸਮਾਨ ਦੀ ਬਾਦਸ਼ਾਹਤ ਵਿੱਚ ਦੁਨੀਆ ਦਾ ਹਰ ਸ਼ਖਸ ਨਾ ਜਾ ਸਕੇਗਾ। ਖੁਦਾਵੰਦ ਦੇ ਕਲਾਮ ਤੋਂ ਆ ਜ਼ਾਹਿਰ ਹੁੰਦਾ ਹੈ। ਜਦੋਂ ਅਸੀਂ ਖੁਦਾ ਦੇ ਕਲਾਮ ਨੂੰ ਪੜ੍ਹਦੇ ਹਾਂ ਉਸ ਵੇਲੇ ਅਸੀਂ ਇਸ ਗੱਲ ਨੂੰ ਜਾਣਨ ਵਾਲੇ ਬਣਦੇ ਹਾਂ ਕਿ ਆਸਮਾਨ ਦੀ ਬਾਦਸ਼ਾਹੀ ਵਿੱਚ ਹਰ ਸ਼ਖਸ ਨਹੀਂ ਹੋਏਗਾ, ਕਿਉਂਕਿ ਯਿਸੂ ਮਸੀਹ ਨੇ ਖੁਦ ਆ ਫਰਮਾਇਆ ਹੈ। ਮਤੀ ਦੀ ਅੰਜੀਲ ਦੇ 5 ਬਾਬ ਦੀ 20 ਆਇਤ ਵਿੱਚ ਲਿਖਿਆ ਹੈ, ਯਿਸੂ ਮਸੀਹ ਨੇ ਫਰਮਾਇਆ, ਮੈਂ ਤੁਹਾਨੂੰ ਕਹਿਣਾ ਵਾਂ ਕਿ ਅਗਰ ਤੁਹਾਡੀ ਰਾਸਤਬਾਜ਼ੀ ਫੱਕੀਆਂ ਤੇ ਫਰੀਸੀਆਂ ਦੀ ਰਾਸਤਬਾਜ਼ੀ ਤੋਂ ਜ਼ਿਆਦਾ ਨਾ ਹੋਏਗੀ ਤੁਸੀਂ ਆਸਮਾਨ ਦੀ ਬਾਦਸ਼ਾਹੀ ਵਿੱਚ ਹਰਗਿਜ਼ ਦਾਖਲ ਨਾ ਹੋਵੋਗੇ। ਸੋ ਅਸੀਂ ਵੇਖਦੇ ਕਿ ਯਿਸੂ ਮਸੀਹ ਦਾ ਆ ਫਰਮਾਨ ਹੈ, ਯਿਸੂ ਮਸੀਹ ਆ ਗੱਲ ਕਹਿੰਦੇ ਨੇ ਕਿ ਅਗਰ ਤੁਹਾਡੀ ਰਾਸਤਬਾਜ਼ੀ ਫੱਕੀਆਂ ਤੇ ਫਰੀਸੀਆਂ ਦੀ ਰਾਸਤਬਾਜ਼ੀ ਤੋਂ ਜ਼ਿਆਦਾ ਨਾ ਹੋਏਗੀ ਤੇ ਤੁਸੀਂ ਆਸਮਾਨ ਦੀ ਬਾਦਸ਼ਾਹੀ ਵਿੱਚ ਹਰਗਿਜ਼ ਦਾਖਲ ਨਾ ਹੋਵੋਗੇ। ਸਾਥੀਓ, ਫੱਕੀ ਤੇ ਫਰੀਸੀ ਬੜੀ ਪਾਬੰਦੀ ਨਾਲ ਤੇ ਬੜੀ ਸਖਤੀ ਦੇ ਨਾਲ ਸ਼ਰੀਅਤ ਦੀਆਂ ਗੱਲਾਂ ਤੇ ਅਮਲ ਕਰਦੇ ਸਨ, ਉਹਨਾਂ ਨਾਲੋਂ ਵੱਧ ਕੇ ਕੋਈ ਹੋਰ ਮਜ਼ਹਬੀ ਨਹੀਂ ਸੀ। ਇਸੇ ਲਈ ਫੱਕੀ ਤੇ ਫਰੀਸੀ ਇਸ ਗੱਲ ਦਾ ਦਾਅਵਾ ਕਰਦੇ ਸਨ ਕਿ ਅਸੀਂ ਜ਼ਰੂਰ ਆਸਮਾਨ ਦੀ ਬਾਦਸ਼ਾਹੀ ਵਿੱਚ ਜਾਵਾਂਗੇ, ਕਿਉਂਕਿ ਸਾਡੇ ਕੰਮ, ਸਾਡੀ ਜ਼ਿੰਦਗੀ ਬੜੀ ਹੀ ਮਜ਼ਬੀ ਏ ਤੇ ਰਾਸਤਬਾਜ਼ੀ ਤੇ ਮੁਸ਼ਤਮਿਲ ਏ। ਤੇ ਯਿਸੂ ਮਸੀਹ ਨੇ ਉਹਨਾਂ ਨੂੰ ਵੇਖਦੇ ਹੋਇਆਂ ਸਾਰਿਆਂ ਲੋਕਾਂ ਨਾਲ ਆ ਕਲਾਮ ਕੀਤਾ। ਅੱਜ ਉਹ ਸਾਡੇ ਨਾਲ ਵੀ ਆ ਕਲਾਮ ਕਰਨ ਦੇ ਨੇ ਕਿ ਅਗਰ ਤੁਹਾਡੀ ਰਾਸਤਬਾਜ਼ੀ ਫਕੀਆਂ ਤੇ ਫਰੀਸੀਆਂ ਦੀ ਰਾਸਤਬਾਜ਼ੀ ਤੋਂ ਜ਼ਿਆਦਾ ਨਾ ਹੋਏਗੀ ਤੇ ਤੁਸੀਂ ਆਸਮਾਨ ਦੀ ਬਾਦਸ਼ਾਹੀ ਵਿੱਚ ਹਰਗਿਜ਼ ਦਾਖਲ ਨਾ ਹੋਵੋਗੇ। ਔਰ ਫਿਰ ਸਾਥੀਓ, ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਮੱਤੀ ਦੀ ਅੰਜੀਲ ਦੇ 7 ਬਾਬ ਦੀ 22ਵੀਂ ਤੇ 23ਵੀਂ ਆਇਤ ਵਿੱਚ ਵੀ ਆ ਫਰਮਾਇਆ ਹੈ ਕਿ ਉਸ ਦਿਨ ਬਥੇਰੇ ਮੈਨੂੰ ਕਹਿਣਗੇ ਕਿ ਐ ਖੁਦਾਵੰਦ, ਐ ਖੁਦਾਵੰਦ, ਕੀ ਅਸਾਂ ਤੇਰੇ ਨਾਮ ਤੋਂ ਨਬੂਤ ਨਹੀਂ ਕੀਤੀ, ਕੀ ਅਸਾਂ ਤੇਰੇ ਨਾਮ ਤੋਂ ਬਦਰੂਆਂ ਨੂੰ ਨਹੀਂ ਕੱਢਿਆ, ਕੀ ਅਸਾਂ ਤੇਰੇ ਨਾਮ ਤੋਂ ਬਹੁਤ ਸਾਰੇ ਮੌਜਜ਼ੇ ਨਹੀਂ ਵਿਖਾਏ। ਉਸ ਵੇਲੇ ਮੈਂ ਉਹਨਾਂ ਨੂੰ ਸਾਫ਼ ਕਹਿ ਦੇਵਾਂਗਾ ਕਿ ਮੇਰੀ ਕਦੀ ਤੁਹਾਡੇ ਨਾਲ ਵਾਕਫੀਅਤ ਨਾ ਸੀ, ਮੈਂ ਤੁਹਾਨੂੰ ਨਹੀਂ ਜਾਣਦਾ, ਐ ਬਦਕਾਰੋ, ਮੇਰੇ ਕੋਲੋਂ ਤੁਸੀਂ ਚਲੇ ਜਾਵੋ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਇੱਕ ਵਾਰ ਫਿਰ ਇਸ ਗੱਲ ਨੂੰ ਪੜ੍ਹਨ ਵੱਲ ਬਣਨੇ ਹਾਂ ਕਿ ਆਸਮਾਨ ਦੀ ਬਾਦਸ਼ਾਹਤ ਵਿੱਚ ਦੁਨੀਆ ਦਾ ਹਰ ਸ਼ਖਸ ਨਾ ਜਾ ਸਕੇਗਾ, ਕਿਉਂਕਿ ਯਿਸੂ ਮਸੀਹ ਨੇ ਖੁਦ ਆ ਫਰਮਾਇਆ ਹੈ। ਯਿਸੂ ਮਸੀਹ ਨੇ ਆ ਵੀ ਫਰਮਾਇਆ ਹੈ ਮੱਤੀ ਦੀ ਅੰਜੀਲ ਦੇ 7 ਬਾਬ ਦੀ 21 ਆਇਤ ਵਿੱਚ ਕਿ ਜਿਹੜੇ ਮੈਨੂੰ ਇਹ ਖੁਦਾਵੰਦ ਹੈ ਖੁਦਾਵੰਦ ਕਹਿੰਦੇ ਨੇ ਉਹਨਾਂ 'ਚੋਂ ਹਰ ਇੱਕ ਆਸਮਾਨ ਦੀ ਬਾਦਸ਼ਾਹੀ ਵਿੱਚ ਦਾਖਲ ਨਾ ਹੋਏਗਾ, ਮਗਰ ਉਹੀ ਜਿਹੜੇ ਮੇਰੇ ਆਸਮਾਨੀ ਬਾਪ ਦੀ ਮਰਜ਼ੀ 'ਤੇ ਚੱਲਦੇ ਨੇ। ਸੋ ਇਸ ਹਵਾਲੇ ਤੋਂ ਅਸਾਫ਼ ਜ਼ਾਹਿਰ ਹੋ ਜਾਂਦਾ ਹੈ ਕਿ ਦੁਨੀਆ ਦਾ ਹਰ ਇੱਕ ਸ਼ਖਸ ਆਸਮਾਨ ਦੀ ਬਾਦਸ਼ਾਹੀ ਵਿੱਚ ਦਾਖਲ ਨਹੀਂ ਹੋਏਗਾ, ਬਲਕਿ ਸਿਰਫ ਉਹੀ ਸ਼ਖਸ ਆਸਮਾਨ ਦੀ ਬਾਦਸ਼ਾਹੀ ਵਿੱਚ ਦਾਖਲ ਹੋਏਗਾ ਜਿਹੜਾ ਆਸਮਾਨੀ ਬਾਪ ਦੀ ਮਰਜ਼ੀ ਨੂੰ ਪੂਰਾ ਕਰਦਾ ਹੈ। ਸਾਥੀਓ, ਆਸਮਾਨੀ ਖੁਦਾ ਦੀ ਕੀ ਮਰਜ਼ੀ ਹੈ? ਯਕੀਨਨ ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ। ਸਾਡੇ ਲਈ ਆ ਜ਼ਰੂਰੀ ਹੈ ਕਿ ਅਸੀਂ ਇਸ ਗੱਲ ਨੂੰ ਜਾਣੀਏ ਕਿ ਖੁਦਾ ਬਾਪ ਦੀ ਕੀ ਮਰਜ਼ੀ ਹੈ, ਤਾਂ ਕਿ ਅਸੀਂ ਉਹਨੂੰ ਪੂਰਾ ਕਰਦੇ ਹੋਇਆਂ ਆਸਮਾਨ ਦੀ ਬਾਦਸ਼ਾਹਤ ਵਿੱਚ ਜਾ ਸਕੀਏ। ਸਾਥੀਓ, ਇਸ ਤੋਂ ਪਹਿਲਾਂ ਕਿ ਅਸੀਂ ਆਸਮਾਨੀ ਖੁਦਾ ਦੀ ਮਰਜ਼ੀ ਨੂੰ ਜਾਣੀਏ, ਮੈਂ ਇੱਥੇ ਪਹਿਲਾਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕਿਹੜੇ ਲੋਕ ਆਸਮਾਨ ਦੀ ਬਾਦਸ਼ਾਹਤ ਵਿੱਚ ਨਾ ਜਾ ਸਕਣਗੇ। ਖੁਦਾ ਦਾ ਕਲਾਮ ਸਾਨੂੰ ਦੱਸਦਾ ਹੈ ਕਿ ਕਿਹੜੇ ਲੋਕ ਆਸਮਾਨ ਦੀ ਬਾਦਸ਼ਾਹਤ ਵਿੱਚ ਨਾ ਜਾ ਸਕਣਗੇ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪਲੂਸ ਰਸੂਲ ਦਾ ਖੱਤ ਗਲਤੀਓਂ ਦੇ ਨਾਮ ਇਹਦੇ 5 ਬਾਬ ਦੀ 19ਵੀਂ ਤੇ 20ਵੀਂ ਐਤ ਪੜ੍ਹੀਏ ਤੇ ਇੱਥੇ ਲਿਖਿਆ ਕਿ ਹੁਣ ਜਿਸਮ ਦੇ ਕੰਮ ਤੇ ਜ਼ਾਹਿਰ ਨੇ, ਯਾਨੀ ਹਰਾਮਕਾਰੀ, ਨਾਪਾਕੀ, ਸ਼ਹਿਵਤ ਪ੍ਰਸਤੀ, ਬੁੱਤ ਪ੍ਰਸਤੀ, ਜਾਦੂਗਰੀ, ਅਦਾਵਤਾਂ, ਝਗੜਾ, ਹਸਦ, ਗੁੱਸਾ, ਤਫਿਰਕੇ, ਜੁਦਾਈਆਂ, ਬਿਦਤੇ, ਬੁਕਸ, ਨਸ਼ਾਬਾਜ਼ੀ, ਨਾਚ ਰੰਗ, ਇਹਨਾਂ ਦੀ ਬਾਬਤ ਤੁਹਾਨੂੰ ਅਸੀਂ ਪਹਿਲੋਂ ਹੀ ਕਹਿ ਦਿੰਦੇ ਹਾਂ, ਜਿਵੇਂ ਕਿ ਪਹਿਲੋਂ ਆ ਦੱਸਿਆ ਗਿਆ ਹੈ ਕਿ ਇੰਜ ਦੇ ਕੰਮ ਕਰਨ ਵਾਲੇ ਖੁਦਾ ਦੀ ਬਾਦਸ਼ਾਹੀ ਦੇ ਵਾਰਿਸ ਨਹੀਂ ਹੋਣਗੇ। ਔਰ ਫਿਰ ਸਾਥੀਓ, ਅਸੀਂ ਮੁਕਾਸ਼ਵਾਦੀ ਕਿਤਾਬ ਇਹਦੇ 21 ਬਾਬ ਦੀ 8 ਆਇਤ ਵਿੱਚ ਆ ਗੱਲ ਪੜ੍ਹਨੇ ਆ ਕਿ ਬੁਜ਼ਦਿਲ, ਬੇਈਮਾਨ, ਗੰਦੇ ਕੰਮ ਕਰਨ ਵਾਲੇ, ਖੂਨੀ, ਹਰਾਮਕਾਰ, ਜਾਦੂਗਰ, ਬੁੱਤਪ੍ਰਸਤ ਤੇ ਸਾਰੇ ਝੂਠੇ ਲੋਕ ਅੱਗ ਤੇ ਗੰਦਕ ਨਾਲ ਜਲਾਏ ਜਾਣਗੇ, ਆ ਦੂਜੀ ਮੌਤ ਏ। ਔਰ ਫਿਰ ਸਾਥੀਓ, ਅਸੀਂ ਪਲੂਸ ਰਸੂਲ ਦਾ ਪਹਿਲਾ ਖੱਤ ਕਰੰਥੀਓਂ ਦੇ ਨਾਮ ਇਹਦੇ 6 ਬਾਬ ਦੀ 9ਵੀਂ ਤੇ 10ਵੀਂ ਆਇਤ ਵਿੱਚ ਆ ਗੱਲ ਪੜ੍ਹਨੇ ਆ ਕਿ ਕੀ ਤੁਸੀਂ ਨਹੀਂ ਜਾਣਦੇ ਕਿ ਬਦਕਾਰ ਖੁਦਾ ਦੀ ਬਾਦਸ਼ਾਹੀ ਦੇ ਵਾਰਿਸ ਨਹੀਂ ਹੋਣਗੇ? ਫਰੇਬ ਨਾ ਖਾਓ, ਨਾ ਹਰਾਮਕਾਰ ਖੁਦਾ ਦੀ ਬਾਦਸ਼ਾਹ ਦੇ ਵਾਰਿਸ ਹੋਣਗੇ, ਨਾ ਬੁੱਤਪ੍ਰਸਤ, ਨਾ ਜ਼ਨਾਕਾਰ, ਨਾ ਆਯਾਸ਼, ਨਾ ਗੰਦੇ ਕੰਮ ਕਰਨ ਵਾਲੇ, ਨਾ ਚੋਰ, ਨਾ ਲਾਲਚੀ, ਨਾ ਸ਼ਰਾਬੀ, ਨਾ ਗਾਲੀਆਂ ਬਕਣ ਵਾਲੇ ਤੇ ਨਾ ਜ਼ਾਲਮ। ਸੋ ਸਾਥੀਓ, ਅਸੀਂ ਇੱਥੇ ਉਹਨਾਂ ਲੋਕਾਂ ਦੀ ਫਹਿਰਿਸਤ ਪਾਉਂਦੇ ਹਾਂ, ਉਹਨਾਂ ਲੋਕਾਂ ਦੇ ਬਾਰੇ ਪੜ੍ਹਨੇ ਹਾਂ ਜਿਹੜੇ ਕਿ ਬੁਰੇ ਕੰਮ ਕਰਦੇ ਨੇ, ਜਿਹੜੇ ਗੁਨਾਹ ਵਿੱਚ ਜ਼ਿੰਦਗੀ ਗੁਜ਼ਾਰਦੇ ਨੇ। ਖੁਦਾ ਦੇ ਕਲਾਮ ਫਰਮਾਉਂਦਾ ਕਿ ਉਹ ਆਸਮਾਨ ਦੀ ਬਾਦਸ਼ਾਹੀ ਵਿੱਚ ਨਹੀਂ ਜਾ ਸਕਣਗੇ, ਯਾਨੀ ਕਿ ਹਰਾਮਕਾਰ, ਨਪਾਕ, ਸ਼ਿਵਤ ਪ੍ਰਸਤ, ਬੁੱਤ ਪ੍ਰਸਤ, ਜਾਦੂਗਰ, ਅਦਾਵਤ, ਲੜਾਈ ਝਗੜਾ, ਹਸਦ, ਗੁੱਸਾ, ਤਫਿਰਕੇ, ਜੁਦਾਈਆਂ, ਬਿਦਤੇ, ਬੁਕਸ, ਨਸ਼ਾਬਾਜ਼ੀ, ਸ਼ਰਾਬੀ ਤੇ ਗਾਲੀਆਂ ਬਕਣ ਵਾਲੇ, ਜ਼ਾਲਿਮ, ਚੋਰ, ਲਾਲਚੀ, ਆਯਾਸ਼, ਝੂਠ ਬੋਲਣ ਵਾਲੇ, ਬੁਜ਼ਦਿਲ, ਸੱਚਾਈ ਨੂੰ ਪਸੰਦ ਨਾ ਕਰਨ ਵਾਲੇ, ਆਪਣੇ ਨੇਕ ਕੰਮਾਂ ਤੇ ਭਰੋਸਾ ਰੱਖਣ ਵਾਲੇ, ਆਪਣੀ ਰਾਸਤਬਾਜ਼ੀ, ਆਪਣੀ ਦੌਲਤ ਤੇ ਫਖਰ ਕਰਨ ਵਾਲੇ, ਔਰ ਫਿਰ ਰੂਹ ਕੁਦਸ ਨੂੰ ਰੰਜੀਦਾ ਕਰਨ ਵਾਲੇ ਆਸਮਾਨ ਦੀ ਬਾਦਸ਼ਾਹਤ ਵਿੱਚ ਨਾ ਜਾ ਸਕਣਗੇ। ਸਾਥੀਓ, ਜਦੋਂ ਅਸੀਂ ਬਾਈਬਲ ਮੁਕੱਦਸ ਵਿੱਚ ਇਹਨਾਂ ਗੱਲਾਂ ਨੂੰ ਪੜ੍ਹਨੇ ਹਾਂ, ਉਸ ਵੇਲੇ ਯਕੀਨਨ ਅਸੀਂ ਫਿਰ ਆ ਸਵਾਲ ਕਰਨੇ ਹਾਂ ਕਿ ਫਿਰ ਕੌਣ ਨਿਜਾਤ ਪਾ ਸਕਦਾ ਹੈ? ਆਸਮਾਨ ਦੀ ਬਾਦਸ਼ਾਹੀ ਵਿੱਚ ਫਿਰ ਕੌਣ ਜਾ ਸਕਦਾ ਹੈ? ਯਿਸੂ ਮਸੀਹ ਨੇ ਫਰਮਾਇਆ ਮੱਤੀ ਦੀ ਅੰਜੀਲ ਦੇ 19 ਬਾਬ ਦੀ 26 ਆਇਤ ਵਿੱਚ ਕਿ ਆ ਆਦਮੀਆਂ ਕੋਲੋਂ ਤੇ ਨਹੀਂ ਹੋ ਸਕਦਾ, ਪਰ ਖੁਦਾ ਕੋਲੋਂ ਸਭ ਕੁਝ ਹੋ ਸਕਦਾ ਹੈ। ਸਾਥੀਓ, ਯਿਸੂ ਮਸੀਹ ਨੇ ਬੜੇ ਵਾਜ਼ੇ ਤੌਰ ਨਾਲ ਆ ਕਲਾਮ ਕੀਤਾ ਹੈ ਮੱਤੀ ਦੀ ਅੰਜੀਲ ਦੇ 7 ਬਾਬ ਦੀ 21ਵੀਂ ਆਇਤ ਵਿੱਚ। ਅਸੀਂ ਇਹ ਗੱਲ ਪੜ੍ਹਨੇ ਹਾਂ ਕਿ ਜਿਹੜੇ ਮੈਨੂੰ ਇਹ ਖੁਦਾਵੰਦ ਹੈ ਖੁਦਾਵੰਦ ਕਹਿੰਦੇ ਨੇ ਉਹਨਾਂ ਚੋਂ ਹਰੇਕ ਆਸਮਾਨ ਦੀ ਬਾਦਸ਼ਾਹੀ ਵਿੱਚ ਦਾਖਲ ਨਹੀਂ ਹੋਏਗਾ, ਮਗਰ ਉਹੀ ਜਿਹੜਾ ਮੇਰੇ ਆਸਮਾਨੀ ਬਾਪ ਦੀ ਮਰਜ਼ੀ ਤੇ ਚੱਲਦਾ ਹੈ। ਸਾਥੀਓ, ਆਸਮਾਨੀ ਬਾਪ ਦੀ ਕੀ ਮਰਜ਼ੀ ਹੈ? ਯਾਦ ਰੱਖੋ ਕਿ ਆਸਮਾਨੀ ਖੁਦਾ ਬਾਪ ਦੀ ਮਰਜ਼ੀ ਯਿਸੂ ਮਸੀਹ ਦੇ ਜ਼ਰੀਏ ਸਾਡੇ ਤੇ ਜ਼ਾਹਿਰ ਹੁੰਦੀ ਹੈ। ਤੇ ਯਿਸੂ ਮਸੀਹ ਨੇ ਜਿਸ ਤਰ੍ਹਾਂ ਨਿਕੋਦੀਮਸ ਨੂੰ ਆਸਮਾਨੀ ਖੁਦਾ ਦੀ ਮਰਜ਼ੀ ਦੱਸੀ, ਜਿਵੇਂ ਉਹਦੇ ਤੇ ਆਸਮਾਨੀ ਖੁਦਾ ਦੀ ਮਰਜ਼ੀ ਨੂੰ ਜ਼ਾਹਿਰ ਕੀਤਾ, ਅੱਜ ਉਹ ਸਾਨੂੰ ਵੀ ਆਸਮਾਨੀ ਖੁਦਾ ਦੀ ਮਰਜ਼ੀ ਦੱਸਦਾ ਹੈ, ਸਾਡੇ ਤੇ ਉਹ ਆਸਮਾਨੀ ਖੁਦਾ ਦੀ ਮਰਜ਼ੀ ਨੂੰ ਜ਼ਾਹਿਰ ਕਰਦਾ ਹੈ। ਸਾਥੀਓ, ਯੋਹਨਾ ਦੀ ਅੰਜੀਲ ਦੇ 3:5 ਆਇਤ ਵਿੱਚ ਅਸੀਂ ਇਹ ਗੱਲ ਪੜ੍ਹਨੇ ਆ। ਯਿਸੂ ਮਸੀਹ ਨੇ ਜਵਾਬ ਦਿੱਤਾ ਕਿ ਮੈਂ ਤੈਨੂੰ ਸੱਚ ਕਹਿਣਾ ਵਾਂ, ਜਦੋਂ ਤੱਕ ਕੋਈ ਆਦਮੀ ਪਾਣੀ ਤੇ ਰੂਹ ਤੋਂ ਪੈਦਾ ਨਾ ਹੋਏ, ਉਹ ਖੁਦਾ ਦੀ ਬਾਦਸ਼ਾਹੀ ਵਿੱਚ ਦਾਖਿਲ ਨਹੀਂ ਹੋ ਸਕਦਾ। ਸਾਥੀਓ, ਪਾਣੀ ਤੋਂ ਮੁਰਾਦ ਬਪਤਿਸਮਾ ਹੈ, ਤੇ ਰੂਹ ਤੋਂ ਪੈਦਾ ਹੋਣ ਤੋਂ ਮੁਰਾਦ ਹੈ ਖੁਦਾ ਕੋਲੋਂ ਨਵਾਂ ਦਿਲ ਲੈਣਾ। ਖੁਦਾ ਹੀ ਸਾਡੀਆਂ ਜ਼ਿੰਦਗੀਆਂ ਵਿੱਚ ਨਵਾਂ ਦਿਲ ਪੈਦਾ ਕਰਦਾ ਹੈ, ਤੇ ਉਹੀ ਲੋਕ ਖੁਦਾਵੰਦ ਕੋਲੋਂ ਨਵਾਂ ਦਿਲ ਪਾਉਂਦੇ ਨੇ ਜਿਹੜੇ ਹਜ਼ਰਤ ਦਾਊਦ ਵਾਂਗੂ ਖੁਦਾ ਨੂੰ ਕਹਿੰਦੇ ਨੇ ਕਿ ਖੁਦਾ ਮੇਰੇ ਅੰਦਰ ਪਾਕ ਦਿਲ ਪੈਦਾ ਕਰ। ਸਾਥੀਓ, ਜਿਹੜੇ ਲੋਕ ਪਾਣੀ ਯਾਨੀ ਕਿ ਬਪਤਿਸਮਾ ਤੇ ਰੂਹ ਤੋਂ ਪੈਦਾ ਹੁੰਦੇ ਨੇ, ਯਾਨੀ ਕਿ ਖੁਦਾਵੰਦ ਕੋਲੋਂ ਨਵਾਂ ਦਿਲ ਪਾਉਂਦੇ ਨੇ, ਉਹ ਲੋਕ ਯਕੀਨਨ ਨਿਜਾਤ ਪਾਉਂਦੇ ਨੇ ਤੇ ਖੁਦਾ ਦੇ ਹਜ਼ੂਰ ਮੁਬਾਰਕ ਤੇ ਮੁਕੱਦਸ ਠਹਿਰਦੇ ਨੇ। ਤੇ ਯਾਦ ਰੱਖੋ ਕਿ ਨਿਜਾਤ ਸਿਰਫ ਸਾਨੂੰ ਯਿਸੂ ਮਸੀਹ ਤੇ ਈਮਾਨ ਰੱਖਣ ਨਾਲ ਹੀ ਮਿਲ ਸਕਦੀ ਹੈ, ਕਿਉਂਕਿ ਖੁਦਾਵੰਦ ਕਲਾਮ ਫਰਮਾਉਂਦਾ ਹੈ ਅਮਾਲ ਦੀ ਕਿਤਾਬ ਦੇ 4:12 ਆਇਤ ਵਿੱਚ ਅਸੀਂ ਇਹ ਗੱਲ ਪੜ੍ਹਨੇ ਹਾਂ ਕਿ ਕਿਸੇ ਦੂਜੇ ਦੇ ਵਸੀਲੇ ਤੋਂ ਨਿਜਾਤ ਨਹੀਂ, ਕਿਉਂਕਿ ਆਸਮਾਨ ਦੇ ਥੱਲੇ ਲੋਕਾਂ ਨੂੰ ਕੋਈ ਦੂਜਾ ਨਾਮ ਬਖਸ਼ਿਆ ਨਹੀਂ ਗਿਆ ਜਿਹਦੇ ਵਸੀਲੇ ਤੋਂ ਅਸੀਂ ਨਿਜਾਤ ਪਾ ਸਕੀਏ। ਸੋ ਜਦੋਂ ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨੇ ਹਾਂ, ਉਹਨੂੰ ਆਪਣਾ ਸ਼ਖਸੀ ਨਿਜਾਤ ਦੇ ਹਿੰਦਾ ਤਸਲੀਮ ਕਰਨੇ ਹਾਂ, ਉਸ ਵੇਲੇ ਅਸੀਂ ਨਿਜਾਤ ਪਾਉਂਦੇ ਹਾਂ, ਅਸੀਂ ਉਸ ਵੇਲੇ ਮੁਬਾਰਕ ਅਤੇ ਮੁਕੱਦਸ ਠਹਿਰਨੇ ਹਾਂ। ਅਤੇ ਸਾਥੀਓ, ਯਾਦ ਰੱਖੋ ਕਿ ਮੁਕਾਸ਼ਵਾ ਦੀ ਕਿਤਾਬ ਇਹਦੇ 20:6 ਦੇ ਮੁਤਾਬਿਕ ਅਸੀਂ ਇਸ ਗੱਲ ਨੂੰ ਜਾਣਨ ਵਾਲੇ ਬਣਨੇ ਹਾਂ ਕਿ ਮੁਬਾਰਕ ਅਤੇ ਮੁਕੱਦਸ ਲੋਕ ਹੀ ਆਸਮਾਨ ਦੀ ਬਾਦਸ਼ਾਹਤ ਵਿੱਚ ਦਾਖਿਲ ਹੋਣਗੇ। ਸੋ ਅਗਰ ਅਸੀਂ ਆਸਮਾਨ ਦੀ ਬਾਦਸ਼ਾਹਤ ਵਿੱਚ ਜਾਣਾ ਚਾਹੁੰਦੇ ਹਾਂ, ਤਾਂ ਫਿਰ ਅਸੀਂ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਕਬੂਲ ਕਰੀਏ, ਉਹਦੇ 'ਤੇ ਈਮਾਨ ਲਿਆਈਏ ਅਤੇ ਆਪਣੀਆਂ ਜ਼ਿੰਦਗੀਆਂ ਤੋਂ ਉਹਦੀਆਂ ਖੂਬੀਆਂ ਜ਼ਾਹਿਰ ਕਰੀਏ। ਸਾਥੀਓ, ਜਿਹੜੇ ਲੋਕ ਯਿਸੂ ਮਸੀਹ ਨੂੰ ਕਬੂਲ ਕਰਦੇ ਨੇ, ਆਪਣੀਆਂ ਜ਼ਿੰਦਗੀਆਂ ਉਹਦੇ ਕਲਾਮ ਦੇ ਮੁਤਾਬਿਕ ਗੁਜ਼ਾਰਦੇ ਨੇ, ਯਕੀਨਨ ਉਹ ਖੁਦਾ ਦੀ ਮਰਜ਼ੀ ਨੂੰ ਪੂਰਾ ਕਰਦੇ ਨੇ, ਉਹ ਖੁਦਾ ਦੇ ਖੂਬੀਆਂ ਆਪਣੀਆਂ ਜ਼ਿੰਦਗੀਆਂ ਤੋਂ ਜ਼ਾਹਿਰ ਕਰਦੇ ਨੇ। ਤੇ ਖੁਦਾਵੰਦ ਉਹਨਾਂ ਲੋਕਾਂ ਨੂੰ ਆ ਫਰਮਾਉਂਦਾ ਹੈ, ਅਗਰ ਅਸੀਂ ਪਤਰਸ ਰਸੂਲ ਦਾ ਪਹਿਲਾ ਖਤ ਇਹਦੇ 2:9 ਐਤ ਪੜ੍ਹੀਏ, ਤੇ ਇੱਥੇ ਲਿਖਿਆ ਕਿ ਤੁਸੀਂ ਇੱਕ ਬਰਗਜ਼ੀਦਾ ਨਸਲ, ਸ਼ਾਹੀ ਕਹਿਣਾ ਦਾ ਫਿਰਕਾ, ਮੁਕੱਦਸ ਕੌਮ ਤੇ ਐਸੀ ਉਮਤ ਹੋ ਜਿਹੜੀ ਖੁਦਾ ਦੀ ਖਾਸ ਮਲਕੀਅਤ ਹੈ, ਤਾਂ ਕਿ ਉਹਦੀਆਂ ਖੂਬੀਆਂ ਜ਼ਾਹਿਰ ਕਰੋ ਜਿਹਨੇ ਤੁਹਾਨੂੰ ਤਾਰੀਕੀ ਤੋਂ ਆਪਣੀ ਅਜੀਬ ਰੋਸ਼ਨੀ ਵਿੱਚ ਬੁਲਾਇਆ ਹੈ। ਸੋ ਸਾਥੀਓ, ਜਿਹੜੇ ਲੋਕ ਯਿਸੂ ਮਸੀਹ ਨੂੰ ਕਬੂਲ ਕਰ ਲੈਂਦੇ ਨੇ, ਆਪਣੀਆਂ ਜ਼ਿੰਦਗੀਆਂ ਤੋਂ ਖੁਦਾ ਦੀਆਂ ਖੂਬੀਆਂ ਜ਼ਾਹਿਰ ਕਰਦੇ ਨੇ, ਉਹ ਖੁਦਾ ਦੇ ਕਲਾਮ ਦੇ ਮੁਤਾਬਿਕ ਮੁਬਾਰਕ ਅਤੇ ਮੁਕੱਦਸ ਨੇ, ਅਤੇ ਉਹੀ ਲੋਕ ਆਸਮਾਨ ਦੀ ਬਾਦਸ਼ਾਹਤ ਵਿੱਚ ਜਾਣਗੇ। ਆਓ ਅਸੀਂ ਵੀ ਯਿਸੂ ਮਸੀਹ ਨੂੰ ਕਬੂਲ ਕਰੀਏ, ਉਹਨੂੰ ਆਪਣਾ ਨਿਜਾਤ ਦੇਹਿੰਦਾ ਤਸਲੀਮ ਕਰੀਏ, ਆਪਣੀਆਂ ਜ਼ਿੰਦਗੀਆਂ ਤੋਂ ਉਹਦਾ ਜਲਾਲ ਜ਼ਾਹਿਰ ਕਰੀਏ, ਤਾਂ ਕਿ ਅਸੀਂ ਉਹਦੇ ਹਜ਼ੂਰ ਮੁਬਾਰਕ ਅਤੇ ਮੁਕੱਦਸ ਠਹਿਰੀਏ। ਯਿਸੂ ਮਸੀਹ ਆਪਣੀ ਦੂਜੀ ਆਮਦ 'ਤੇ ਮੁਬਾਰਕ ਅਤੇ ਮੁਕੱਦਸ ਲੋਕਾਂ ਨੂੰ ਕਹੇਗਾ। ਮਤੀ ਦੀ ਅੰਜੀਲ ਦੇ 5:34 ਆਇਤ ਵਿੱਚ ਲਿਖਿਆ ਹੈ ਕਿ ਆਓ ਮੇਰੇ ਬਾਪ ਦੇ ਮੁਬਾਰਕ ਲੋਕੋ, ਉਸ ਬਾਦਸ਼ਾਹਤ ਨੂੰ ਮਿਰਾਸ ਵਿੱਚ ਲਵੋ ਜਿਹੜੀ ਬਣਾਏ ਆਲਮ ਤੋਂ ਤੁਹਾਡੇ ਲਈ ਤਿਆਰ ਕੀਤੀ ਗਈ ਹੈ। ਅਤੇ ਸਾਥੀਓ, ਆਖਰ ਵਿੱਚ ਮੈਂ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਦਾ ਇੱਕ ਇਕਤਬਾਸ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹਾਂਗਾ। ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ 198 ਵਿੱਚ ਆ ਗੱਲ ਲਿਖਦੀ ਹੈ ਕਿ ਇਸੇ ਤਰ੍ਹਾਂ ਜਿਹੜੇ ਨਿਜਾਤ ਪਾ ਗਏ ਨੇ, ਉਹ ਰੂਹ ਕੁਦਸ ਦੇ ਅਮਲ ਨੂੰ ਵੇਖ ਸਕਦੇ ਨੇ ਅਤੇ ਮਹਿਸੂਸ ਕਰ ਸਕਦੇ ਨੇ। ਜਦੋਂ ਖੁਦਾ ਦਾ ਰੂਹ ਸਾਡੇ ਦਿਲਾਂ ਵਿੱਚ ਆ ਜਾਂਦਾ ਹੈ, ਉਸ ਵੇਲੇ ਸਾਡੀ ਜ਼ਿੰਦਗੀ ਖੁਦ ਬਖੁਦ ਤਬਦੀਲ ਹੋ ਜਾਂਦੀ ਹੈ। ਬਦੀ ਦੇ ਖਿਆਲਾਤ ਦੂਰ ਹੋ ਜਾਂਦੇ ਨੇ। ਗੁੱਸਾ, ਹਸਦ, ਲੜਾਈ ਦੀ ਜਗ੍ਹਾ ਮੁਹੱਬਤ, ਖੁਸ਼ੀ, ਸ਼ਾਦਮਾਨੀ ਤੇ ਹਲੀਮੀ ਆ ਜਾਂਦੀ ਹੈ। ਜਿਹੜਾ ਕੋਈ ਖੁਦਾ ਦੇ ਤਾਬੇ ਹੋ ਜਾਂਦਾ ਹੈ, ਉਹ ਖੁਦਾ ਦੀਆਂ ਬਰਕਤਾਂ ਨੂੰ ਪਾਉਂਦਾ ਹੈ, ਔਰ ਫਿਰ ਉਹ ਉਸ ਕੁਦਰਤ ਨੂੰ ਵੇਖਦਾ ਹੈ ਜਿਹੜੇ ਦੂਸਰੇ ਨਹੀਂ ਵੇਖ ਸਕਦੇ, ਤੇ ਉਹ ਕੁਦਰਤ ਇਨਸਾਨ ਨੂੰ ਨਵੇਂ ਸਿਰੇ ਤੋਂ ਤਖਲੀਕ ਕਰ ਦਿੰਦੀ ਹੈ, ਤੇ ਆਹੀ ਨਵੀਂ ਪੈਦਾਇਸ਼ ਹੈ। ਔਰ ਫਿਰ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ 197 ਵਿੱਚ ਆ ਵੀ ਗੱਲ ਲਿਖਦੀ ਹੈ ਕਿ ਉਹ ਜਿਹੜੇ ਆਪਣੇ ਕੰਮਾਂ ਦੀ ਬਦੌਲਤ ਖੁਦਾ ਦੀ ਬਾਦਸ਼ਾਹੀ ਵਿੱਚ ਦਾਖਿਲ ਹੋਣ ਦੇ ਲਈ ਕੋਸ਼ਿਸ਼ ਕਰਦੇ ਨੇ, ਉਹ ਕਿਸੇ ਸੂਰਤ ਵਿੱਚ ਵੀ ਖੁਦਾ ਦੀ ਬਾਦਸ਼ਾਹੀ ਵਿੱਚ ਦਾਖਿਲ ਨਹੀਂ ਹੋ ਸਕਦੇ। ਆ ਉਹਨਾਂ ਦੇ ਲਈ ਨਾ ਸਿਰਫ ਮੁਸ਼ਕਿਲ ਹੈ ਬਲਕਿ ਨਾਮੁਮਕਿਨ ਹੈ। ਜਿਹੜੇ ਮਜ਼ਹਬੀ ਰਸੂਮ ਅਕਾਇਦ ਨੂੰ ਅਪਣਾ ਕੇ ਖੁਦਾ ਦੀ ਬਾਦਸ਼ਾਹੀ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਨੇ, ਉਹ ਜ਼ਰੂਰ ਨਾਕਾਮ ਹੋਣਗੇ। ਮਸੀਹੀ ਜ਼ਿੰਦਗੀ ਮਾਜ਼ੀ ਦੀ ਜ਼ਿੰਦਗੀ ਵਿੱਚ ਥੋੜ੍ਹੀ ਜਿਹੀ ਤਬਦੀਲੀ ਦਾ ਨਾਮ ਨਹੀਂ ਹੈ, ਬਲਕਿ ਆ ਸਾਡੀ ਫਿਤਰਤ ਦੀ ਤਬਦੀਲੀ ਦਾ ਮੁਤਾਲਬਾ ਕਰਦੀ ਹੈ। ਮਸੀਹੀ ਜ਼ਿੰਦਗੀ ਗੁਨਾਹ ਦੀ ਤਰਫੋਂ ਮੁੜਨਾ ਹੈ, ਇਹ ਦੁਬਾਰਾ ਦੀ ਮੁਕੰਮਲ ਤਬਦੀਲੀ ਹੈ, ਅਤੇ ਆਹ ਤਬਦੀਲੀ ਰੂਹ ਕੁਦਸ ਦੇ ਮੁਯੱਸਰ ਕੰਮ ਦੀ ਬਦੌਲਤ ਹੀ ਹਾਸਿਲ ਹੋ ਸਕਦੀ ਹੈ। ਸੋ ਸਾਥੀਓ, ਇਸ ਕਲਾਮ ਦੇ ਨਾਲ ਅੱਜ ਮੈਂ ਤੁਹਾਡੇ ਅੱਗੇ ਅਪੀਲ ਕਰਨਾ ਕਿ ਤੁਸੀਂ ਖੁਦਾਮ ਦੀ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇ ਹਿੰਦਾ ਕਬੂਲ ਕਰੋ, ਉਹਦੇ 'ਤੇ ਇਮਾਨ ਲਿਆਓ, ਉਹਦੇ ਕਲਾਮ 'ਤੇ ਅਮਲ ਕਰਦੇ ਹੋਇਆਂ ਆਪਣੀ ਜ਼ਿੰਦਗੀ ਨੂੰ ਉਹਦੇ ਜਲਾਲ ਦੇ ਲਈ ਇਸਤੇਮਾਲ ਕਰੋ, ਤਾਂ ਕਿ ਖੁਦਾਮ ਤੁਹਾਨੂੰ ਕਬੂਲ ਫਰਮਾਏ ਅਤੇ ਉਸ ਬਾਦਸ਼ਾਹਤ ਵਿੱਚ ਲੈ ਜਾਏ ਜਿਹੜੀ ਕਿ ਉਹਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਹਾਂ। ਆਓ ਅਸੀਂ ਖੁਦਾ ਦੀ ਹਜ਼ੂਰੀ ਨੂੰ ਮਹਿਸੂਸ ਕਰੀਏ ਅਤੇ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਹਾਂ, ਕਿਉਂਕਿ ਤੂੰ ਹੀ ਤਾਰੀਫ਼ ਅਤੇ ਤਮਜੀਦ ਦੇ ਲਾਇਕ ਹੈ। ਇਹ ਖੁਦਾ, ਇਸ ਵੇਲੇ ਅਸੀਂ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦਿੰਦੇ ਹਾਂ, ਇਸ ਗੱਲ ਦਾ ਇਤਰਾਫ਼ ਕਰਦੇ ਹਾਂ ਕਿ ਅਸੀਂ ਗੁਨਾਹਗਾਰ ਹਾਂ। ਇਹ ਖੁਦਾਵੰਦ, ਤੂੰ ਸਾਨੂੰ ਪਾਕ ਸਾਫ਼ ਕਰ, ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ ਅਤੇ ਸਾਡੇ ਅੰਦਰ ਨਵਾਂ ਦਿਲ ਪੈਦਾ ਕਰ। ਅਸੀਂ ਇਸ ਮੁਸੀਬਤ 'ਤੇ ਇਮਾਨ ਲਿਆਉਂਦੇ ਹਾਂ ਅਤੇ ਇਸ ਮੁਸੀਬਤ ਨੂੰ ਆਪਣਾ ਸ਼ਖਸੀ ਨਿਜਾਤ ਦੇ ਹਿੰਦਾ ਤਸਲੀਮ ਕਰਦੇ ਹਾਂ, ਅਤੇ ਤੇਰੇ ਨਾਲ ਇਸ ਗੱਲ ਦਾ ਵਾਅਦਾ ਵੀ ਕਰਦੇ ਹਾਂ ਕਿ ਅਸੀਂ ਜਾਨ ਦਿਨ ਤੱਕ ਤੇਰੇ ਨਾਲ ਵਫ਼ਾਦਾਰ ਰਹਾਂਗੇ, ਆਪਣੀਆਂ ਜ਼ਿੰਦਗੀਆਂ ਤੋਂ ਤੇਰੀਆਂ ਖੂਬੀਆਂ ਜ਼ਾਹਿਰ ਕਰਾਂਗੇ ਤਾਂ ਕਿ ਤੇਰਾ ਜਲਾਲ ਜ਼ਾਹਿਰ ਹੋਏ। ਹੈ ਖੁਦਾ, ਮੈਂ ਦੁਆ ਕਰਨਾ ਵਾਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ। ਅਗਰ ਇਹਨਾਂ 'ਚੋਂ ਕੋਈ ਬਿਮਾਰ ਹੈ ਤਾਂ ਉਹਨੂੰ ਕਾਮਿਲ ਸ਼ਿਫਾ ਅਤਾ ਫਰਮਾ। ਹੈ ਖੁਦਾਵੰਦ, ਸਾਨੂੰ ਸਾਰਿਆਂ ਨੂੰ ਤੋਫੀਕ ਦੇ ਕਿ ਅਸੀਂ ਸਾਰੇ ਹਮੇਸ਼ਾ ਤੇਰੇ ਨਾਲ ਵਫ਼ਾਦਾਰ ਰਹੀਏ ਅਤੇ ਇਸ ਮੁਸੀਬਤ 'ਤੇ ਇਮਾਨ ਅਤੇ ਭਰੋਸਾ ਰੱਖਦੇ ਹੋਏ ਹਾਂ ਆਪਣੀਆਂ ਜ਼ਿੰਦਗੀਆਂ ਨੂੰ ਗੁਜ਼ਾਰੀਏ, ਤਾਂ ਕਿ ਅਸੀਂ ਆਸਮਾਨ ਦੀ ਬਾਦਸ਼ਾਹਤ ਵਿੱਚ ਜਾ ਸਕੀਏ। ਹੈ ਖੁਦਾਵੰਦ, ਤੂੰ ਸਾਨੂੰ ਅੱਜ ਦੇ ਕਲਾਮ ਦੇ ਵਿਸਲੇ ਨਾਲ ਬੜੀ ਬਰਕਤ ਦੇ, ਕਿਉਂਕਿ ਆਹ ਸਭ ਕੁਝ ਮੰਗ ਲੈਂਦੇ ਹਾਂ ਇਸ ਮੁਸੀਬਤ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।